ਦੇਹ ਕੋ ਨਾਮ ਬਤਾਵੋ ਮੋਹੀ,
ਉਹਨਾਂ ਦਾ ਨਾਮ ਮੈਨੂੰ ਕਿਰਪਾ ਕਰਕੇ ਦੱਸੋ।
ਭਗਤ ਰੰਗ ਮਹਿ ਰੰਗਿਓ ਹੋਹੀ,
ਭਗਤੀ ਦੇ ਰੰਗ ਵਿੱਚ ਰੰਗਿਆ ਹੋਵੇਗਾ ਜ਼ਰੂਰ।
ਸੁਣ ਮਰਦਾਨੇ ਬਚਨ ਬਖਾਨਾ,
ਸੁਣ ਕੇ ਭਾਈ ਮਰਦਾਨਾ ਜੀ ਨੇ ਬਚਨ ਕਿਹਾ।
ਸ੍ਰੀ ਨਾਨਕ ਪ੍ਰਭ ਸਾਹਿਬ ਗੁਣ ਖਾਨਾ,
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਰਿਆਂ ਗੁਣਾਂ ਦੀ ਜੋ ਖਾਣ ਨੇ ਨਾ, ਇਹ ਉਹਨਾਂ ਦੀ ਬਾਣੀ ਹੈ।
ਇਨਕੋ ਸ਼ਬਦ ਅਹੈ ਜੋ ਗਾਵਾ,
ਇਹਨਾਂ ਦਾ ਸ਼ਬਦ ਹੈ ਜੋ ਮੈਂ ਗਾਇਆ।
ਨਿਰੰਕਾਰ ਅਵਤਾਰ ਸੁਹਾਵਾ,
ਇਹ ਨਿਰੰਕਾਰ ਦੇ ਅਵਤਾਰ ਆਪ ਆਏ ਨੇ, ਸੋਭਨੀਕ ਹੋ ਰਹੇ ਨੇ।
ਕਾਕ ਭਸੁੰਡ ਸੁਣਿਆ ਇਵ ਕਾਨਾ,
ਕਾਕ ਭਸੁੰਡ ਨੇ ਆਪਣੇ ਕੰਨਾਂ ਵਿੱਚ ਜਦੋਂ ਸੁਣਿਆ ਇਸ ਤਰ੍ਹਾਂ,
ਤੂਰਨ ਆਈ ਚਰਨ ਲਪਟਾਨਾ,
ਛੇਤੀ ਨਾਲ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਲਿਪਟ ਗਿਆ।
ਦੇਹ ਕੋ ਭਿੱਖ ਪੰਖੀ ਸਭ ਆਏ,
ਉਹਨਾਂ ਨੂੰ ਦੇਖ ਕਰਕੇ ਸਾਰੇ ਪੰਖੀ ਵੀ ਆ ਗਏ ਉਸ ਵਕਤ।
ਬੰਦਾ ਹੈ ਚਰਨ ਕਮਲ ਸੁਖ ਪਾਏ,
ਚਰਨਾਂ ਕਮਲਾਂ ਦੇ ਉੱਤੇ ਆ ਕਰਕੇ ਮੱਥਾ ਟੇਕਿਆ ਤੇ ਸੁਖ ਪਾਇਆ।
ਕਾਕ ਭਸੁੰਡ ਜੋਰ ਜੁਗ ਹਾਥਾ,
ਕਾਕ ਭਸੁੰਡ ਨੇ ਦੋਵੇਂ ਹੱਥ ਜੋੜ ਲਏ।
ਬੋਲੋ ਬਚਨ ਪ੍ਰਭੂ ਕੇ ਸਾਥਾ,
ਬੋਲਿਓ ਕਹਿੰਦੇ ਨੇ ਉਸ ਵਕਤ ਬਚਨ ਮਹਾਰਾਜ ਦੇ ਨਾਲ।
ਇਹ ਸੁਧ ਮੋਕਹੁਤੀ ਅਗਾਰੀ,
ਇਹ ਖਬਰ ਮੈਨੂੰ ਪਹਿਲਾਂ ਹੀ ਸੀ।
ਪ੍ਰਗਟੈ ਹਰ ਕਲ ਕਾਲ ਮੁਝਾਰੀ,
ਕਲਯੁਗ ਦੇ ਸਮੇਂ ਵਿੱਚ ਹਰੀ ਪਰਮੇਸ਼ਰ ਨੇ ਆਪ ਆਉਣਾ ਹੈ।
ਜਾ ਵਿਲੋਕਨ ਰੂਪ ਕਿਰਪਾਲਾ,
ਮੈਂ ਕਿਰਪਾਲੂ ਪਰਮੇਸ਼ਰ ਜੀ ਦਾ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਜਾਣਾ।
ਜਹੀ ਚਾਹੇ ਸੀ ਹਿਰਦੇ ਵਿਸਾਲਾ,
ਮੇਰੇ ਮਨ ਦੇ ਅੰਦਰ ਵੀ ਇਹੀ ਚਾਹਨਾ ਸੀ, ਕਿਉਂਕਿ ਕਾਕ ਭਸੁੰਡ ਵੀ ਬ੍ਰਹਮ ਗਿਆਨੀ ਸੀ, ਇਹ ਬਹੁਤ ਉੱਚਾ ਇਹ ਦੱਸੂਗਾ ਆਪ ਹੀ ਅੱਗੇ ਜਾ ਕੇ।
ਦੈਵ ਯੋਗ ਤੇ ਆਏ ਸਮੀਪਾ,
ਸੋ ਉਸ ਵਕਤ ਰੱਬ ਸਬੱਬੀ ਹੋਈ ਕੋਲ ਆ ਗਏ। ਮੈਂ ਜਾਣਾ ਸੀ ਇਹਨਾਂ ਦੇ ਦਰਸ਼ਨਾਂ ਨੂੰ।
ਦੀਨ ਦਰਸ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ।
ਕੀਨ ਮਨੋਰਥ ਪੂਰਨ ਮੇਰਾ,
ਇਹਨਾਂ ਨੇ ਮੇਰੇ ਮਨ ਦਾ ਜਿਹੜਾ ਮਨੋਰਥ ਸੀ ਪੂਰਾ ਕਰ ਦਿੱਤਾ ਹੈ।
ਲੋਚਨ ਸੰਗ ਰੂਪ ਤਬ ਹੇਰਾ,
ਅੱਖਾਂ ਦੇ ਨਾਲ ਮੈਂ ਦਰਸ਼ਨ ਕਰ ਲਏ ਨੇ ਇਹਨਾਂ ਦੇ।
ਕਲੀ ਕਾਲ ਮਤ ਮੰਦ ਮੈ ਮੂਡਾ,
ਬੇਮੂਡਾ ਹੁੰਦਾ ਮੂਰਖ, ਜਿਹੜੇ ਕਲਯੁਗ ਦੇ ਵਿੱਚ ਬਹੁਤੀ ਖੋਟੀ ਬੁੱਧੀ ਜਿਨ੍ਹਾਂ ਲੋਕਾਂ ਦੀ ਹੋਵੇਗੀ।
ਧਰਮ ਭ੍ਰਿਸ਼ਟ ਤੈ ਮੋਹ ਅਰੂਢਾ,
ਮੋਹ ਵਿੱਚ ਪੈ ਕੇ ਲੋਕ ਆਪਣੇ ਧਰਮ ਨੂੰ ਭ੍ਰਿਸ਼ਟ ਕਰ ਦੇਣਗੇ। ਕਲਯੁਗ ਦਾ ਭਿਆਨਕ ਸਮਾਂ ਹੈ।
ਤਿਨਕੋ ਦੇਨੇ ਹੇਤ ਸੋ ਪੰਥਾ,
ਉਹਨਾਂ ਨੂੰ ਦੇਣ ਵਾਸਤੇ ਸ੍ਰੇਸ਼ਟ ਪੰਥ ਸ੍ਰੇਸ਼ਟ ਰਾਸਤਾ।
ਕੋਵਨ ਹਿਰਦੇ ਕੁਮਾਤਾ ਕੀ ਗ੍ਰੰਥਾ,
ਖੋਟੀ ਬੁੱਧੀ ਦੀ ਗੰਢ ਨੂੰ ਦੂਰ ਕਰਨ ਵਾਸਤੇ।
ਧਰ ਪਰ ਨਰ ਸਰੀਰ ਕੋ ਧਾਰਾ,
ਇਹਨਾਂ ਨੇ ਇਸ ਧਰਤੀ ਦੇ ਉੱਤੇ ਨਰਾਂ ਦੇ ਸਰੀਰ ਨੂੰ ਧਾਰਨ ਕੀਤਾ, ਅਕਾਲ ਪੁਰਖ ਨੇ ਉਹਨਾਂ ਨੂੰ ਸਮਝਾਉਣ ਲਈ।
ਤਿੰਨ ਲੋਕ ਕੇ ਤੁਮ ਆਧਾਰਾ,
ਮਹਾਰਾਜ ਜੀ ਤਿੰਨਾਂ ਲੋਕਾਂ ਦੇ ਤੁਸੀਂ ਆਧਾਰਾ ਤੋਂ ਭਾਵ ਆਸਰਾ ਰੂਪ ਹੋ ਜੀ।
ਆਏ ਜੇ ਰਾਵਰ ਚਰਨ ਸਰਨਾ,
ਆਪ ਜੀ ਦੇ ਚਰਨ ਸ਼ਰਨ ਵਿੱਚ ਜਿਹੜੇ ਚੱਲ ਕੇ ਆਏ ਨੇ।
ਕਿਉਂ ਨਾ ਤਰੈ ਜਗ ਜਨਮ ਰੋ ਮਰਨਾ,
ਫਿਰ ਉਹ ਕਿਉਂ ਨਹੀਂ ਤਰਨਗੇ ਜਿਹੜਾ ਜੱਗ ਦੇ ਵਿੱਚ ਜਨਮ ਮਰਨਾ, ਉਹਨਾਂ ਦਾ ਕਿਉਂ ਨਹੀਂ ਕੱਟਿਆ ਜਾਊਗਾ? ਕਿਉਂਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਹਾਸ ਨਾ ਭਰਿਆ ਰੇ।
ਕਰੇ ਬਚਨ ਤੁਮਰੇ ਜੋ ਕਮਾਵਨ,
ਤੁਹਾਡੇ ਬਚਨ ਹੈ ਮਹਾਰਾਜ ਜੀ ਜਿਹੜੇ ਬੰਦੇ ਕਮਾਉਂਦੇ ਹਨ।
ਸੇ ਨਰ ਤੀਰਥ ਕਰਹਿ ਪਾਵਨ,
ਸੋ ਜਿਹੜੇ ਬਚਨ ਕਮਾਉਂਦੇ ਨੇ ਉਹ ਤੀਰਥਾਂ ਨੂੰ ਵੀ ਪਵਿੱਤਰ ਕਰਦੇ ਨੇ। ਇੰਨੇ ਬੰਦੇ ਉਹ ਪਵਿੱਤਰ ਹੋ ਜਾਂਦੇ ਨੇ ਨਾਮ ਜਪਣ ਕਰਕੇ। ਤੀਰਥ ਵੀ ਕਹਿੰਦੇ ਨੇ ਭਾਈ ਸਾਡੇ ਚ ਚਰਨ ਪਾ ਜਾ ਕੇ ਗੁਰਮੁਖਾ।
ਜੈ ਸਕਤ ਜਿਸ ਮਹਿ ਸਕਤ ਗਿਆਨ ਕੀ ਰਾਖੀ,
ਜਿਹਦੇ ਵਿੱਚ ਗਿਆਨ ਦੀ ਸ਼ਕਤੀ ਰੱਖੀ ਹੈ। ਇੱਕ ਵਾਰੀ ਮਹਾਂਪੁਰਖਾਂ ਨੇ ਇਸ਼ਨਾਨ ਕੀਤਾ ਸੀਗਾ ਗੰਗਾ ਚ, ਸੋ ਉਸ ਵਕਤ ਸਾਰਿਆਂ ਨੇ ਕਿਹਾ ਤੁਸੀਂ ਇੱਥੇ ਇਸ਼ਨਾਨ ਕੀਤਾ? ਕਹਿੰਦੇ ਭਾਈ ਸਿੰਘੋ ਹੁਣ ਤੁਸੀਂ ਮੇਰੀ ਸਾਰੀ ਗੱਲ ਨਾ ਪੁੱਛਿਆ ਕਰੋ। ਕਹਿੰਦੇ ਜੀ ਫੇਰ ਵੀ ਦੱਸੋ ਤਾਂ ਸਹੀ। ਕਹਿੰਦੇ ਭਾਈ ਗੰਗਾ ਨੇ ਆਪ ਕਿਹਾ ਸੀ ਸਾਨੂੰ ਬਈ ਕਲਯੁਗ ਦੇ ਵਿੱਚ ਇਹ ਲੋਕ ਨਹਾ ਨਹਾ ਕੇ ਸਾਡੇ ਤੇ ਬਹੁਤ ਭਾਰ ਪਾ ਚੁੱਕੇ ਨੇ ਕਿ ਤੁਸੀਂ ਬ੍ਰਹਮ ਗਿਆਨੀ ਹੋ, ਤੁਸੀਂ ਇਸ਼ਨਾਨ ਕਰੋ। ਆਮ ਲੋਕ ਇਹਨਾਂ ਗੱਲਾਂ ਨੂੰ ਨਾ ਤਾਂ ਸੁਣ ਕੇ ਰਾਜੀ ਨੇ ਨਾ ਮੰਨ ਕੇ ਰਾਜੀ ਨੇ। ਪਹਿਲਾਂ ਕਹਿ ਚੁੱਕੇ ਨੇ ਕਲਯੁਗ ਦੇ ਵਿੱਚ ਮੰਦ ਬੁੱਧੀ ਬਹੁਤ ਜ਼ਿਆਦਾ ਲੋਕਾਂ ਨੂੰ, ਵਿਚਾਰੇ ਨੂੰ ਸਮਝ ਕੱਖ ਦੀ ਵੀ ਹੈ ਨੀਗੀ। ਜਦੋਂ ਆਪਾਂ ਬਹੁਤਾ ਹਾਈ ਕਲਾਸ ਗਿਆਨ 'ਚ ਜਾਂਦੇ ਹਾਂ ਉੱਥੇ ਲੋਕ ਰੌਲਾ ਪਾਉਣ ਲੱਗ ਜਾਂਦੇ ਨੇ, ਇਹ ਨਹੀਂ ਹੁੰਦਾ, ਆਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਸੋ ਇਹ ਹੁੰਦੀਆਂ ਸਾਰੀਆਂ ਚੀਜ਼ਾਂ, ਇਹ ਤਾਂ ਗੱਲ ਹੀ ਕੁਛ ਨਹੀਂ। ਜਿੱਥੇ ਨਾਮ ਹੈ ਉੱਥੇ ਪਰਮੇਸ਼ਰ ਆਪ ਹੈ, ਜਿਹਦੇ ਹਿਰਦੇ 'ਚ ਨਾਮ ਹੈ ਉੱਥੇ ਵਾਹਿਗੁਰੂ ਆਪ ਵਾਸਾ ਕਰਦਾ। ਸੋ ਜਿਵੇਂ ਸੰਤ ਬਾਬਾ ਜਵਾਲਾ ਸਿੰਘ ਨੂੰ ਪ੍ਰੇਮੀ ਕਹਿਣ ਲੱਗਿਆ, ਬਾਬਾ ਜੀ ਮੇਰੀ ਇੱਛਾ ਮੈਂ 68 ਤੀਰਥਾਂ 'ਤੇ ਇਸ਼ਨਾਨ ਕਰਾਂ। ਮਹਾਂਪੁਰਖਾਂ ਨੂੰ ਤੜਕੇ ਹਲਟੀ ਗੇੜ ਕੇ ਇਸ਼ਨਾਨ ਕਰਾਉਂਦਾ ਸੀ, ਖੇਲ ਜੀ ਦੇ ਵਿੱਚ ਪਾਣੀ ਭਰਿਆ। ਹੱਸਣ ਲੱਗ ਗਏ, ਕਹਿੰਦੇ ਕਰਨਾ ਇਸ਼ਨਾਨ 68 ਤੀਰਥਾਂ ਦਾ? ਕਹਿੰਦੇ ਹਾਂ ਜੀ। ਉਹ ਜਿਹੜੀ ਖੇਲ ਵਿੱਚ ਆਪ ਲੰਮੇ ਪਏ ਸੀ ਉਸ ਵਕਤ, ਕਹਿੰਦੇ ਚੰਗਾ ਆ ਜਾ ਫਿਰ ਇੱਥੇ ਕਰ ਲਾ ਇਸ਼ਨਾਨ। ਕਹਿੰਦੇ ਹੁਣ 68 ਤੀਰਥ ਇੱਥੇ ਹਾਜ਼ਰ ਨੇ, ਕਰ ਲਾ ਭਾਈ ਇਸ਼ਨਾਨ। ਕਹਿੰਦੇ ਫਲ ਤੈਨੂੰ ਮਿਲ ਜਾਵੇਗਾ। ਸੋ ਇਸ ਕਰਕੇ ਹੈ ਭਾਈ, ਆਪਾਂ ਨੇ ਹਲੇ ਤੱਕ ਨਾਮ ਨੂੰ ਨਹੀਂ ਸਮਝਿਆ। ਬਸ ਇਹ ਜਿਹੜਾ ਵਾਹਿਗੁਰੂ ਮੰਤਰ ਮਹਾਰਾਜ ਨੇ ਬਖਸ਼ਿਆ, ਪਰਮੇਸ਼ੁਰ ਦਾ ਨਾਮ ਕਿਸੇ ਤਰ੍ਹਾਂ ਦਾ ਵੀ ਹੋਵੇ, ਆਪਾਂ ਇਹ ਨਹੀਂ ਕਹਿੰਦੇ ਕਿ ਵਾਹਿਗੁਰੂ ਮੰਤਰ, ਵਾਹਿਗੁਰੂ ਮੰਤਰ ਠੀਕ ਆ। ਜਿਹੜੇ ਪਰਮੇਸ਼ੁਰ ਦੇ ਨਾਮ ਨੇ ਕੋਈ ਵੀ ਲੈਂਦਾ, ਹੈ ਤਾਂ ਪਰਮੇਸ਼ੁਰ ਹੀ ਆ ਨਾ। ਭਾਵੇਂ ਉਹਨੂੰ ਕਿਸੇ ਨੇ ਰਾਮ ਕਿਹਾ, ਗੋਬਿੰਦ ਕਿਹਾ, ਹਰੀ ਕਿਹਾ, ਨਰਾਇਣ ਕਿਹਾ, ਅੱਲਾ ਕਿਹਾ, ਜਿਹੜਾ ਵੀ ਰੱਬ ਨਾਲ ਬੰਦਾ ਜੁੜ ਗਿਆ ਸਿੱਧਾ, ਉਹ ਬੰਦਾ ਪਾਵਨ ਹੈ, ਪਵਿੱਤਰ ਹੈ। ਉਹ ਜਿੱਥੇ ਵੀ ਬੈਠ ਜਾਂਦਾ, ਭਗਤ ਕਬੀਰ ਜੀ, ਫਰੀਦ ਜੀ, ਨਾਮਦੇਵ ਜੀ ਹੋਏ ਨੇ, ਰਾਮਾਨੰਦ ਜੀ ਹੋਏ ਨੇ, ਜਿਹੜੇ ਨਾਮ ਨਾਲ ਜੁੜੇ ਨੇ, ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ। ਧੰਨ ਭਗਤ ਰਵਿਦਾਸ ਜੀ, ਜਿਨ੍ਹਾਂ ਨੇ ਰਾਜੇ ਨੇ ਕਿਹਾ ਸੀ ਮੈਨੂੰ ਬਖਸ਼ਿਸ਼ ਕਰੋ ਅੰਮ੍ਰਿਤ ਦੀ, ਜਿਹੜੇ ਭਾਂਡੇ ਵਿੱਚੋਂ ਚਮੜਾ ਧੋਂਦੇ ਹੁੰਦੇ ਸੀ ਉਹਦੇ 'ਚ ਬੁੱਕ ਭਰ ਕੇ ਇਹਨਾਂ ਨੇ ਦਿੱਤਾ ਸੀ ਰਾਜੇ ਨੂੰ। ਕਹਿੰਦੇ ਲੈ ਛਕ ਲੈ, ਉਹ ਤਾਂ ਸੀ ਤਾਂ ਅੰਮ੍ਰਿਤ ਹੀ, ਉਹ ਉਹਨਾਂ ਦੀ ਸ਼ਕਤੀ ਇੰਨੀ ਸੀ, ਉਹਨਾਂ ਨੇ ਤੁਹਾਨੂੰ ਅੰਮ੍ਰਿਤ ਬਣਾ ਹੀ ਦਿੱਤਾ ਸੀ। ਰਾਜੇ ਨੂੰ ਭਰੋਸਾ ਨਾ ਆਇਆ, ਉਹਨੇ ਉਂਜਲ 'ਚ ਪਾ ਕੇ ਉਸ ਵਕਤ ਉਹ ਦਿਖਾਵੇ ਜੇ ਮਾਤਰ ਕੱਪੜਿਆਂ 'ਤੇ ਹੀ ਡੋਲ ਲਿਆ, ਪੀਤਾ ਨਾ। ਜਦੋਂ ਕੱਪੜਿਆਂ ਦੇ ਉੱਤੇ ਰੰਗ ਜਿਹਾ ਲੱਗ ਗਿਆ, ਕਹਿੰਦੇ ਰਾਜਾ ਕਹਿੰਦੇ ਵੀ ਕੱਪੜੇ ਧੋਣ ਨੂੰ ਦੇ ਦਿਓ। ਜਿਹੜੀ ਕੱਪੜੇ ਧੋਂਦੀ ਸੀ ਰਾਜੇ ਧੋਬਣ, ਜਦੋਂ ਉਹ ਧੋਣ ਲੱਗੀ ਉਹ ਰੰਗ ਜਿਹਾ ਲੱਥੇ ਨਾ, ਉਹ ਕਹਿੰਦੀ ਮੈਂ ਇਹਨੂੰ ਇੱਦਾਂ ਹੀ ਚੂਸ ਚੂਸ ਕੇ ਖਿੱਚ ਲੈਂਦੀ ਹਾਂ। ਜਦੋਂ ਉਹਨੇ ਮੂੰਹ 'ਚ ਪਾ ਕੇ ਚੂਸਣਾ ਸ਼ੁਰੂ ਕੀਤਾ, ਉਹ ਜਦੇ ਹੀ ਕਪਾਟ ਖੁੱਲ੍ਹ ਗਏ ਉਹਦੇ, ਉਹ ਬ੍ਰਹਮ ਗਿਆਨ ਹੋ ਗਿਆ ਉਹਨੂੰ। ਰਾਜੇ ਨੂੰ ਉਹਨੇ ਬਾਕੀ ਧੰਨਵਾਦ ਕੀਤਾ ਵੀ ਕਮਾਲ ਹੋ ਗਈ, ਤੁਹਾਡੇ ਬਸਤਰਾਂ 'ਚ ਕੋਈ ਇਹੋ ਜਿਹੀ ਚੀਜ਼ ਸੀ। ਰਾਜਾ ਇੰਨਾ ਪਛਤਾਇਆ ਬਾਪ ਦੇ ਵਿੱਚ, ਕਹਿੰਦਾ ਬੜੀ ਭਾਰੀ ਗਲਤੀ ਕੀਤੀ ਮੈਂ ਤਾਂ। ਬ੍ਰਹਮ ਗਿਆਨੀ ਜਿਹੜਾ ਹੈ, ਇਹਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੁੰਦਾ, ਜਿਹੜੀ ਚੀਜ਼ 'ਚ ਪਾ ਦੇਵੇ ਅੰਮ੍ਰਿਤ ਬਣ ਜਾਂਦੀ ਹੈ। ਇਸ ਕਰਕੇ ਉਹਨਾਂ ਦੇ ਕੌਤਕ ਦੁਨੀਆਂ ਨੂੰ ਹੈਰਾਨੀਜਨਕ ਲੱਗਦੇ ਹੁੰਦੇ ਨੇ। ਤਾਂ ਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਬਹੁਤ ਸਾਰੇ ਲੋਕ ਬੌਲੀ ਸਾਹਿਬ 'ਤੇ ਕਿੰਤੂ ਕਰਦੇ ਨੇ, ਹਰਿਮੰਦਰ ਸਾਹਿਬ 'ਤੇ। ਪਿੱਛੇ ਜੇ ਕੋਈ ਸਿੰਘ ਇਸ਼ਨਾਨ ਕਰਨ ਗਿਆ ਸੀ, ਜਿਹੜੇ ਆਪਣੇ ਬਹੁਤ ਪੰਥ ਵਿੱਚ ਚੰਗੇ ਅਭਿਆਸ ਕਰਨ ਵਾਲੇ ਬ੍ਰਹਮ ਗਿਆਨ ਤੱਕ ਚਲੇ ਗਏ ਨੇ, ਅਸੀਂ ਉਹਨਾਂ ਨੂੰ ਫਿਰ ਪੁੱਛਦੇ ਨੇ ਵੀ ਕੀ ਦੇਖਿਆ ਹਰਿਮੰਦਰ ਸਾਹਿਬ ਐਤਕੀ ਕੀ ਦੇਖਿਆ? ਕਹਿੰਦੇ ਉੱਥੇ ਮਹਾਰਾਜ ਜੀ ਆਪ ਇਸ਼ਨਾਨ ਕਰ ਰਹੇ ਸੀ ਦੁੱਖ ਭੰਜਣੀ ਬੇਰੀ ਥੱਲੇ, ਉਹਨਾਂ ਦੇ ਸਰੀਰ ਵਿੱਚੋਂ ਪ੍ਰਕਾਸ਼ ਪ੍ਰਕਾਸ਼ ਨਿਕਲ ਕੇ ਸਾਰੇ ਜਲ ਵਿੱਚ ਪੈ ਰਿਹਾ ਸੀ, ਅਤੇ ਕਹਿੰਦੇ ਸੰਗਤ ਵੀ ਨਹਾਈ ਜਾਂਦੀ ਸੀ ਉੱਥੇ। ਇਸ ਕਰਕੇ ਜਦ ਸਤਿਗੁਰੂ ਇਸ਼ਨਾਨ ਕਰਦੇ ਤਾਂ ਉਹ ਜਲ ਵਿੱਚ ਪ੍ਰਕਾਸ਼ ਪਾ ਦਿੰਦੇ ਆਪਣਾ, ਜਦੋਂ ਫਿਰ ਉੱਥੇ ਲੋੜ ਪੈਂਦੀ ਫਿਰ ਪ੍ਰਕਾਸ਼। ਸਤਿਗੁਰੂ ਆਪ ਹੁਣ ਵੀ ਇਸ਼ਨਾਨ ਕਰਦੇ ਨੇ, ਕਿਉਂਕਿ ਸਤਿਗੁਰੂ ਲਈ ਤਾਂ ਉਹ ਹਰਿਮੰਦਰ ਸਾਹਿਬ ਉਹੀ ਆ ਨਾ। ਸਤਿਗੁਰੂ ਤਾਂ ਆਪ ਇਸ਼ਨਾਨ ਵੀ ਕਰਦੇ ਨੇ, ਕੀਰਤਨ ਵੀ ਸੁਣਦੇ ਨੇ, ਬਾਣੀ ਵੀ ਪੜ੍ਹਦੇ ਨੇ। ਸਤਿਗੁਰੂ ਤਾਂ ਉਨਾ ਹੀ ਸਤਿਕਾਰ ਕਰਦੇ ਨੇ, ਪਰ ਆਪਣਿਆਂ ਨੂੰ ਉਹਦਾ ਸਤਿਕਾਰ ਹੀ ਨਹੀਂ ਹੋ ਸਕਿਆ। ਜਿੱਥੇ ਸਤਿਗੁਰੂ ਨੇ ਨਿਗਾਹ ਵੀ ਪਾ ਤੀ, ਉਹ ਵੀ ਜਲ ਅੰਮ੍ਰਿਤ ਬਣਾ ਤਾ, ਜਿੱਥੇ ਚਰਨ ਪਾ ਤੇ, ਜਿੱਥੇ ਇਸ਼ਨਾਨ ਕਰ ਲਏ। ਸਤਿਗੁਰੂ ਸਭ ਕੁਛ ਕਰ ਸਕਦੇ, ਜਿੱਥੇ ਚਰਨ ਪਾਏ ਬਾਗ ਹਰੇ ਕਰ ਦਿੱਤੇ ਗੁਰਾਂ ਨੇ, ਉਹ ਧਰਤੀ ਪਵਿੱਤਰ ਹੋ ਗਈ, ਸਾ ਧਰਤੀ ਪਈ ਹਰਿਆਵਲੀ, ਸਾਰੀਆਂ ਧਰਤੀਆਂ ਸਤਿਗੁਰੂ ਪਵਿੱਤਰ ਕਰਨ ਹਾਰੇ ਹਨ।
ਇਹ ਪੜ੍ਹ ਕੋ ਨਾ ਹੋਏ ਗਤ ਕਾਂਖੀ।
ਫਿਰ ਉਹਨੂੰ ਪੜ੍ਹਨ ਕਰਕੇ ਬਾਣੀ ਨੂੰ ਕਿਉਂ ਨੀ, ਜਿਨ੍ਹਾਂ ਦੀ ਕਲਿਆਣ ਦੀ ਇੱਛਾ, ਕਲਿਆਣ ਹੋਵੇਗੀ, ਜ਼ਰੂਰ ਹੋਵੇਗੀ।
ਦੋਹਰਾ ਸ੍ਰੀ ਨਾਨਕ ਬੋਲੇ ਤਬ ਹੈ ਸਭ ਗੁਣ ਮੈਂ ਪ੍ਰਧਾਨ।
ਉਸ ਵਕਤ ਜੋ ਸਾਰਿਆਂ ਗੁਣਾਂ ਵਿੱਚ ਵੱਡੇ ਨੇ, ਗੁਰੂ ਨਾਨਕ ਦੇਵ ਜੀ ਬੋਲੇ ਬਚਨ।
ਭਗਤ ਨਿਰੰਤਰ ਕਰਤ ਸਰੋਤਨ ਦਿਖੇ ਮਹਾਨ।
ਕਾਗ ਪਸੁੰਡ ਤੂੰ ਭਗਤੀ ਕਰਦਾ ਹੈ ਤੇ ਕੰਨਾਂ ਦੇ ਵਿੱਚ ਸੁਣ ਕੇ। ਕਾਗ ਪਸੁੰਡ ਦੀ ਜਿਹੜੀ ਭਗਤੀ ਆ ਨਾ, ਇਹ ਕੀ ਕਰਦਾ, ਜਿੱਥੇ ਵੀ ਕਥਾ ਹੁੰਦੀ ਆ, ਕੀਰਤਨ ਹੁੰਦਾ, ਗੁਪਤ ਰੂਪ ਦੇ ਵਿੱਚ ਇਹ, ਕਿਉਂਕਿ ਇਹ ਰੂਪ ਜਿਹੜਾ ਮਰਜ਼ੀ ਧਾਰ ਲੈਂਦੇ ਹੁੰਦੇ ਨੇ, ਇਹਨਾਂ 'ਚ ਸ਼ਕਤੀ ਹੁੰਦੀ। ਜਿੱਥੇ ਵੀ ਇਹਨੂੰ ਪਤਾ ਲੱਗ ਜੇ ਧਰਤੀ 'ਤੇ ਕਿਤੇ ਵੀ ਕਥਾ ਹੋ ਰਹੀ, ਕੀਰਤਨ ਹੋ ਰਿਹਾ, ਇਹਨੇ ਉੱਥੇ ਗੁਪਤ ਰੂਪ ਵਿੱਚ ਜਾ ਕੇ ਬਹਿ ਕੇ ਸਾਰੀ ਕਥਾ ਸੁਣਨੀ ਹੈ। ਗੁਪਤ ਰੂਹਾਂ ਬਹੁਤ ਸੁਣਨੀ ਆ ਕੇ ਬਾਬਾ ਆਤਰ ਸਿੰਘ ਮਸਤੂਆਣਾ ਨੂੰ ਸਿੰਘ ਕਹਿੰਦੇ, ਅਸੀਂ ਤੜਕੇ ਆਸਾ ਦੀ ਵਾਰ ਲਾਉਂਦੇ ਹਾਂ ਅਤੇ ਇਕੱਲੇ ਹੀ ਬੈਠੇ ਹੁੰਦੇ ਸਟੇਜ 'ਤੇ, ਕੋਈ ਆਉਂਦਾ ਤਾਂ ਹੈ ਨਹੀਂ। ਮਹਾਂਪੁਰਖ ਕਹਿੰਦੇ ਭਾਈ, ਗੁਰੂ ਗ੍ਰੰਥ ਸਾਹਿਬ ਹੈ, ਸ਼ਹੀਦੀ ਫੌਜਾਂ ਤੁਹਾਡਾ ਕੀਰਤਨ ਸੁਣਦੀਆਂ ਨੇ, ਕਹਿੰਦੇ ਮਹਾਰਾਜ ਜੀ ਤੁਸੀਂ ਕਹਿ ਦਿੰਦੇ ਹੋ ਜਾਂ ਤਾਂ ਦਿਖਾਓ। ਸਟੇਜ 'ਤੇ ਕਹਿੰਦੇ ਤੜਕੇ ਬੈਠੇ, 4 ਵਜੇ ਆਸਾ ਦੀ ਵਾਰ ਆਰੰਭ ਕੀਤੀ, ਜਦ ਉੱਚੀ ਉੱਚੀ ਕੀਰਤਨ ਕਰ ਰਹੇ ਸੀ। ਮਹਾਂਪੁਰਖ ਕਹਿੰਦੇ ਜਦੋਂ ਮੈਂ ਹੱਥ ਖੜਾ ਕਰੂੰ ਨਾ ਇੱਕਦਮ ਕੀਰਤਨ ਬੰਦ ਕਰ ਦਿਓ। ਜਦੋਂ ਉਸ ਵਕਤ ਕੀਰਤਨ ਕਰ ਰਹੇ ਸੀ, ਰਾਗੀ ਸਿੰਘ ਮਹਾਂਪੁਰਖਾਂ ਨੇ ਮਾੜਾ ਹੱਥ ਦਾ ਇਸ਼ਾਰਾ ਕੀਤਾ, ਰਾਗੀਆਂ ਨੇ ਵਾਜੇ ਜੋੜੀਆਂ ਢੋਲਕੇ ਸਭ ਬੰਦ ਕਰਤੇ ਇੱਕਦਮ। ਪਰ ਕੀਰਤਨ ਦੇ ਬੋਲਣ ਦੀ ਆਵਾਜ਼ ਹਲੇ ਵੀ ਆਈ ਜਾ ਰਹੀ ਸੀ। ਮਹਾਂਪੁਰਖ ਕਹਿੰਦੇ ਸੁਣਦੇ ਹੋ? ਕਹਿੰਦੇ ਹਾਂ ਜੀ। ਕਹਿੰਦੇ ਦੇਖੋ ਸ਼ਹੀਦੀ ਫੌਜਾਂ ਉੱਪਰ ਬੈਠੀਆਂ ਨਾਲ ਗਾ ਰਹੀਆਂ, ਆਹ ਸਾਰਾ ਹਾਲ ਭਰਿਆ ਸ਼ਹੀਦ ਸਿੰਘਾਂ ਦਾ, ਉਹ ਸਾਰੇ ਕੀਰਤਨ ਸੁਣਦੇ ਹੁੰਦੇ ਨੇ। ਕਹਿੰਦੇ ਤੁਸੀਂ ਇਹ ਨਾ ਸਮਝਿਆ ਕਰੋ ਵੀ ਕੀਰਤਨ ਨਹੀਂ ਸੁਣਦਾ ਕੋਈ, ਗੁਰੂ ਸਾਹਿਬ ਆਪ ਸੁਣਦੇ। ਜਿੱਥੇ ਗੁਰੂ ਗ੍ਰੰਥ ਸਾਹਿਬ ਆਪ ਨੇ, ਗੁਰਤਾਗੱਦੀ ਦੇ ਮਾਲਕ ਨੇ, ਇੱਥੇ ਸਾਰਾ ਕੁਛ ਹੀ ਹੁੰਦਾ। ਜਿੱਥੇ ਪਰਮੇਸ਼ਰ ਹੈ ਉੱਥੇ ਕੀ ਨਹੀਂ ਹੁੰਦਾ। ਫੇਰ ਸ਼ਰਧਾ ਬਣਾਈ ਸੀ ਉਹਨਾਂ ਦੀ, ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿੱਥੇ ਵੀ ਕਥਾ ਕੀਰਤਨ ਹੁੰਦਾ ਕਾਕ ਭਸੁੰਡ ਜੀ, ਤੁਸੀਂ ਉੱਥੇ ਜਾ ਕੇ ਸੁਣਦੇ ਹੋ, ਤੁਹਾਡੀ ਸਰਵਣ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਹੁੰਦੀ, ਉਹਦੇ ਵਿੱਚ ਸਰਵਣ ਭਗਤੀ ਮੁੱਖ ਗਿਣੀ ਹੈ। 4 ਪੌੜੀਆਂ ਸਰਵਣ ਭਗਤੀ ਦੀਆਂ ਜਪਜੀ ਸਾਹਿਬ ਨੌਵੀਆਂ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਧਰਤ ਤਬਲੇ ਆਕਾਸ਼, ਇਹ 4 ਪੌੜੀਆਂ ਹਨ।
ਸਤਿਗੁਰ ਦੀਨਾ ਨਾਥ ਜੀ ਕੀ ਜੈ ਮੋਹੇ ਸਹਾਏ।
ਉਸ ਵਕਤ ਕਾਕ ਭਸੁੰਡ ਬੋਲਿਆ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਗਰੀਬਾਂ ਤੇ ਦਇਆ ਕਰਨ ਵਾਲੇ ਮਹਾਰਾਜ, ਮੇਰੇ ਤੇ ਵੀ ਮਦਦ ਕਰੋ, ਸਹਾਇਤਾ ਕਰੋ।
ਸਰੋਤੇ ਕਿਸ ਪ੍ਰਕਾਰ ਕੇ ਦੀਜੈ ਮੋਹੇ ਬਤਾਏ।
ਮਹਾਰਾਜ ਜੀ ਸਰੋਤੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਕਿਰਪਾ ਕਰਕੇ ਆਪ ਜੀ ਮੇਰੇ ਤੇ ਬਖਸ਼ਿਸ਼ ਕਰੋ ਜੀ।
ਚੌਪਈ ਸਰੋਤਾ ਜਗ ਮਹਿ ਪੰਜ ਪ੍ਰਕਾਰਾ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਜਿਹੜੇ ਕਾਕ ਭਸੁੰਡ ਭਾਈ ਸਰੋਤੇ ਹੁੰਦੇ ਨੇ, 5 ਪ੍ਰਕਾਰ ਦੇ ਹੁੰਦੇ ਨੇ।
ਸੋ ਹਾਂ ਤੁਮ ਸੋ ਕਰੋ ਉਚਾਰਾ।
ਅਸੀਂ ਤੈਨੂੰ ਦੱਸਦੇ ਹਾਂ ਕਿ ਸਰੋਤੇ 5 ਪ੍ਰਕਾਰ ਦੇ ਕਿਹੜੇ ਹੁੰਦੇ ਨੇ।
ਰਾਗ ਰਾਗਨੀ ਸਮਝ ਹੈ ਏਕਾ।
ਇੱਕ ਸਰੋਤਾ ਬੈਠਾ ਕੀਰਤਨ ਸੁਣਦਾ, ਉਹ ਇਹ ਕਹਿੰਦਾ ਦੇਖੋ ਆਹ ਰਾਗ ਰਾਗੀ ਗਾ ਰਿਹਾ, ਰਾਗੀ ਹੁਣ ਆ ਰਾਗ ਨਹੀਂ ਪੜ੍ਹ ਰਿਹਾ। ਉਹਦਾ ਧਿਆਨ ਜਿਹੜਾ ਰਾਗਣੀ ਵਿੱਚ ਹੈ ਸ਼ਬਦ ਵਿੱਚ ਨਹੀਂ ਹੁੰਦਾ। ਕਈ ਨਾਲ ਸਿਰ ਹਿਲਾਉਂਦੇ ਨੇ, ਕਿਉਂ? ਕਿਉਂਕਿ ਉਹ ਦੇਖਦੇ ਨੇ ਵੀ ਇਹਨੇ ਰਾਗ ਸ਼ਿਵਰੰਜਨੀ ਪੜ੍ਹਿਆ, ਆਹ ਤਾਲ ਚੱਲ ਰਿਹਾ, ਉਹ ਤਾਲ ਬਜਾਈ ਜਾਂਦਾ ਬੈਠਾ, ਗੋਡੇ 'ਤੇ ਉਂਗਲਾਂ ਮਾਰੀ ਜਾਂਦਾ, 6 ਮਾਤਰਾ 8 ਮਾਤਰਾ 10 ਮਾਤਰਾ ਅਤੇ ਆਹ ਰਾਗ ਹੈ ਬਸ। ਉਹਨੇ ਨਹੀਂ ਸੁਣਿਆ ਕਿ ਸ਼ਬਦ ਕਿਹੜਾ ਪੜ੍ਹਿਆ ਰਾਗੀ ਨੇ। ਇਸ ਪ੍ਰਕਾਰ ਇਹ ਪਹਿਲੇ ਸਰੋਤੇ ਹਨ।
ਦੂਜੇ ਸੁਰ ਕੈ ਲਖੈ ਭਵੇਕਾ।
ਦੂਜੇ ਜਿਹੜੇ ਨੇ ਸੁਰ ਨੂੰ ਦੇਖਦੇ ਨੇ ਵੀ ਰਾਗੀ ਦੀ ਆਵਾਜ਼ ਵਧੀਆ, ਬੜੀ ਸੁਰ 'ਚ ਗਾ ਰਿਹਾ, ਕਿਹੜੀ ਟਿਊਨ ਹੈ। ਦੂਜੇ ਉਹਨੇ ਸ਼ਬਦ ਨਹੀਂ ਸੁਣਿਆ, ਉਹਨੇ ਸਿਰਫ ਇਹ ਸੁਣਿਆ ਕਿ ਲੈ ਬੜੀ ਸੋਹਣੀ ਹੈ, ਰਾਗੀ ਦੀ ਆਵਾਜ਼ ਬੜੀ ਸੋਹਣੀ ਹੈ, ਰਾਗੀ ਬੜਾ ਸੋਹਣਾ ਗਾਉਂਦਾ, ਗਾਉਂਦਾ ਕੀ ਹੈ। ਪਰ ਉਹਨੇ ਇਹ ਨਹੀਂ ਸੁਣਿਆ ਕਿ ਰਾਗੀ ਨੇ ਸ਼ਬਦ ਕਿਹੜਾ ਪੜ੍ਹਿਆ। ਉਹਨੂੰ ਇਹ ਨਹੀਂ ਪਤਾ ਕਿ ਇਹਨੇ ਪੜਿਆ ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦੇ ਮੈਂ ਦਿਨੋਂ ਜਨਮ ਜਨਮ ਕੀ ਮੈਲ ਗਈ। ਉਹਨੂੰ ਸ਼ਬਦ ਨਾਲ ਕੋਈ ਮਤਲਬ ਨਹੀਂ, ਇਹ ਦੂਜਾ ਸਰੋਤਾ ਹੈ।
ਤੀਜਾ ਤਾਲ ਸੁਣ ਹੈ ਹਿਤ ਦਿਆ।
ਤੀਜਾ ਉਹ ਹੈ ਜਿਹੜਾ ਤਾਲ ਨੂੰ ਸੁਣਦਾ, ਬੜਾ ਪਿਆਰ ਨਾਲ ਬੜੀ ਸੋਹਣੀ ਜੋੜੀ ਵਜਾਉਂਦਾ ਬਈ, ਤੇ ਉਹ ਨਾਲ ਬਾਜਾ ਸੋਹਣਾ ਵਜਾਉਂਦਾ, ਉਹ ਜੋੜੀ ਵਾਲਾ ਵੀ ਤਿਰਕਟਾ ਮਾਰ ਮਾਰ ਕੇ ਫਿਰ ਲੁਭਾਏ ਮਾਨ ਕਰਦਾ, ਬਾਜੇ ਵਾਲਾ ਆਪਣੀਆਂ ਸੁਰਾਂ ਵਜਾਉਂਦਾ, ਤੇ ਮੂਹਰੇ ਬੈਠਾ ਪ੍ਰੇਮੀ ਝੂਮ ਰਿਹਾ, ਪਰ ਪ੍ਰੇਮੀ ਨੇ ਨਹੀਂ ਸੁਣਿਆ ਸ਼ਬਦ ਕਿਹੜਾ ਹੈ।
ਚਤੁਰਥ ਬਾਦਤ ਤੇ ਰਸ ਲਿਆ।
ਹੁਣ ਚੌਥਾ ਉਹ ਹੈ ਸਰੋਤਾ ਜਿਹੜਾ ਵਾਜੇ ਚੋਂ ਰਸ ਲੈਂਦਾ। ਵਾਜੇ ਦੀ ਆਵਾਜ਼ ਬੜੀ ਵਧੀਆ ਸੀ, ਬੜੀ ਮਿੱਠੀ ਆਵਾਜ਼, ਉਹ ਵਾਜੇ ਦੀ ਆਵਾਜ਼ ਤੇ ਮੋਹਿਤ ਹੋਇਆ ਸੱਪ ਵਾਂਗੂ।
ਪੰਚਮ ਸ਼ਬਦ ਅਰਥ ਕੋ ਚੀਨਾ।
ਪੰਜਵਾਂ ਸਰੋਤਾ ਵਧੀਆ ਹੁੰਦਾ, ਉਹ ਨਹੀਂ ਦੇਖਦਾ ਕਿ ਕੌਣ ਰਾਗੀ ਕੀ ਕਰਦਾ, ਕਿਹੜੀ ਸੋਰਾ, ਕਿਹੜਾ ਤਾਲ ਆ, ਕੀ ਆ, ਉਹ ਦੇਖਦਾ ਸ਼ਬਦ ਕਿਹੜਾ ਹੈ। ਉਹ ਸ਼ਬਦ ਦੇ ਅਰਥ ਦੀ ਵਿਚਾਰ ਕਰਦਾ ਕੀਰਤਨ ਸੁਣਨ ਵਾਲਾ, ਉਹ ਹਿਰਦੇ ਵਿੱਚ ਅਰਥ ਨੂੰ ਲੈ ਕੇ ਜਾਂਦਾ। ਜਿਹੜਾ ਬੰਦਾ ਅਰਥ ਨੂੰ ਸੁਣ ਕੇ ਫਿਰ ਕੀਰਤਨ ਸੁਣਦਾ, ਸ਼ਬਦ ਸੁਣਦਾ, ਅਰਥ ਨੂੰ ਅੰਦਰ ਲਿਜਾਂਦਾ, ਉਹਦੇ ਮੁਤਾਬਕ ਚੱਲਦਾ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਬਸ ਉਹਨੇ ਤਾਂ ਵਸਾ ਲਿਆ ਸ਼ਬਦ ਮਨ ਵਿੱਚ। ਅਤੇ ਜਿਹੜੇ ਪਹਿਲੇ 4 ਹੈ ਉਹ ਉਲਝੇ ਪਏ ਨੇ ਸੁਰਾਂ ਵਿੱਚ, ਜੋੜੀ ਵਿੱਚ, ਬਾਜੇ ਵਿੱਚ।
ਤਾਤ ਪਰਜ ਸਮਝਤ ਪ੍ਰਵੀਨਾ।
ਉਹ ਪ੍ਰਵੀਨ ਜਿਹੜਾ ਸਿਆਣਾ ਹੁੰਦਾ ਉਹ ਸਿਧਾਂਤ ਨੂੰ ਸਮਝਦਾ ਕਿ ਅੱਜ ਗੁਰਬਾਣੀ ਜਿਹੜੀ ਪੜ੍ਹੀ ਗਈ ਹੈ ਸ਼ਬਦ ਵਿੱਚ ਕੀ ਹੁਕਮ ਹੋਇਆ।
ਸੋ ਸਭ ਹਿੰਨ ਤੇ ਲਖਹੋ ਮਹਾਨਾ।
ਉਹ ਸਾਰਿਆਂ ਨਾਲੋਂ ਸਿਆਣਾ ਹੁੰਦਾ, ਜਿਹੜਾ ਕੀਰਤਨ ਦੇ ਵਿੱਚ ਸ਼ਬਦ ਨੂੰ ਸੁਣ ਕੇ ਅਰਥ ਨੂੰ ਵਿਚਾਰ ਕੇ ਮਨ ਦੇ ਅੰਦਰ ਵਸਾਉਂਦਾ।
ਅਰਥ ਸਮਝ ਕੇ ਗੁਣ ਤਸੋ ਜਾਣਾ,
ਸਿਆਣਾ ਬੰਦਾ ਅਰਥ ਨੂੰ ਸਮਝ ਕੇ ਵਿਚਾਰਦਾ ਹੈ ਕਿ ਅੱਜ ਸਾਨੂੰ ਬਾਣੀ ਵਿੱਚ ਕੀ ਹੁਕਮ ਹੋਇਆ।
ਜਾਂ ਤੇ ਹੋ ਸਭ ਵਿਖੇ ਵਡੇਰੇ,
ਇਸ ਕਰਕੇ ਜਾਂ ਤੇ ਹੋ ਸਭ ਵਿਖੇ ਵਡੇਰੇ, ਸਾਰਿਆਂ ਨਾਲੋਂ ਇਹ ਵੱਡੇ ਹੁੰਦੇ ਨੇ।
ਸਮਝ ਅਰਥ ਸੁਖ ਪਾਏ ਕਨੇਰੇ,
ਉਹ ਅਰਥ ਨੂੰ ਸਮਝ ਕੇ ਬਹੁਤ ਭਾਰੀ ਸੁਖ ਪਾਉਂਦਾ, ਕਿਉਂਕਿ ਗੁਰਬਾਣੀ ਦੇ ਅਰਥ ਵਿੱਚ ਸੁਖ ਹੈ।
ਪ੍ਰੇਮ ਭਗਤ ਮਹਿ ਨਿਤ ਮਨ ਲੀਨਾ,
ਉਹਨਾਂ ਦਾ ਮਨ ਪ੍ਰੇਮਾ ਭਗਤੀ ਵਿੱਚ ਹਰ ਰੋਜ਼ ਲੀਨ ਹੁੰਦਾ ਹੈ।
ਚਿਰੰਜੀਵ ਅਦਕ ਪਰਵੀਨਾ,
ਉਹ ਬੜੀ ਦੇਰ ਤੱਕ ਜਿਉਂਦਾ ਹੈ, ਲੰਬੀਆਂ ਉਮਰਾਂ ਭੋਗਦਾ।
ਅਰਥ ਵਿਚਾਰੇ ਜੋ ਹਿਤ ਲਾਏ,
ਜੋ ਹਿਤ ਲਾ ਕੇ ਅਰਥ ਦੀ ਵਿਚਾਰ ਕਰਦਾ ਹੈ।
ਸੋ ਸਰੋਤਾ ਰਸ ਸੋ ਤ੍ਰਿਪਤਾਏ,
ਉਹ ਸਰੋਤਾ ਨਾਮ ਦੇ ਰਸ ਵਿੱਚ ਰੱਜ ਜਾਂਦਾ ਹੈ।
ਔਰ ਜੇ ਸਰੋਤਾ ਚਾਰ ਪ੍ਰਕਾਰੀ,
ਉਹ ਜਿਹੜੇ ਚਾਰ ਪ੍ਰਕਾਰ ਦੇ ਸਰੋਤੇ ਹੁੰਦੇ ਨੇ,
ਸ਼ੀਲਰ ਖਾਨ ਵਿਖੇ ਹਿਤਧਾਰੀ,
ਉਹ ਤਾਂ ਜਿਵੇਂ ਕੋਈ ਬੰਦਾ ਕੇਲਾ ਤਾਂ ਖਾਵੇ ਨਾ ਛਿਲਕਾ ਹੀ ਖਾਈ ਜਾਵੇ, ਜਿਵੇਂ ਕੋਈ ਸੰਤਰਾ ਖਾਵੇ ਨਾ ਛਿਲਕਾ ਖਾਵੇ, ਉਹ ਛਿੱਲੜ ਖਾਣ ਦੀ ਤੁਲ ਹੈ। ਜਿਹੜੇ ਬੰਦੇ ਐਵੇਂ ਬਾਹਰੇ ਬਾਹਰ ਸੁਣਦੇ ਨੇ, ਆਵਾਜ਼ ਬੜੀ ਵਧੀਆ ਹੈ, ਉਹ ਇਕੱਲੀ ਆਵਾਜ਼ ਆਪਾਂ ਕੀ ਕਰਨੀ ਆ, ਉਹ ਸਾਰੀਆਂ ਚੀਜ਼ਾਂ ਛੱਡ ਦਿਓ। ਮਹਾਰਾਜ ਕਹਿੰਦੇ ਇੱਕ ਰਸ ਲਓ ਸ਼ਬਦ ਦਾ।
ਫੋਕਟ ਕੇ ਰਸ ਮਹਿ ਫਸ ਗਏ,
ਉਹ ਫੋਕਟ ਦੇ ਰਸ ਵਿੱਚ ਫਸ ਗਏ ਹਨ।
ਅੰਤਰ ਰਸ ਨੇ ਚੀਨਤ ਭਏ,
ਜਿਹੜਾ ਅੰਦਰ ਸੀ ਨਾਮ ਦਾ ਰਸ ਉਹਨੂੰ ਨੀ ਜਾਣਦੇ ਹੋ।
ਸਤ ਸੰਗਤ ਕੋ ਰਸ ਤੁਮ ਚੀਨੋ,
ਕਾਗ ਪਸੁੰਡ ਜੀ ਤੁਸੀਂ ਸਤਸੰਗਤ ਦਾ ਰਸ ਲੈਂਦੇ ਹੋ।
ਵੱਡ ਚਰਨਜੀਵੇ ਪਦ ਕੋ ਲੀਨੋ,
ਕਿਉਂਕਿ ਤੁਸੀਂ ਹੋਰ ਨੀ ਕੁਛ ਸੁਣਿਆ, ਤੁਸੀਂ ਹਮੇਸ਼ਾ ਸ਼ਬਦ ਦੀ ਵਿਚਾਰ ਅਰਥ ਸੁਣ ਕੇ ਹੀ ਰਸ ਨੂੰ ਅੰਦਰ ਵਸਾਇਆ, ਇਸੇ ਕਰਕੇ ਤੁਹਾਡੀ ਉਮਰ ਬਹੁਤ ਜ਼ਿਆਦਾ ਲੰਬੀ ਉਮਰ ਹੈ, ਅੱਗੇ ਚੱਲ ਕੇ ਦੱਸਣਗੇ।
ਸੁਣ ਇਹ ਸਰੋਨਨ ਵਿਖੇ ਮਰਦਾਨਾ,
ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਕੰਨਾਂ ਵਿੱਚ ਸੁਣ ਕੇ
ਹਿਤ ਪੂਜਨ ਕੇ ਵਚਨ ਵਿਖਾਨਾ,
ਪੁੱਛਣ ਵਾਸਤੇ ਇਸ ਤਰ੍ਹਾਂ ਵਚਨ ਕਿਹਾ।
ਰਿਖ ਜੀ ਵਿਖੇ ਮਰਦਾਨਾ, ਰਿਖ ਜੀ ਉਚਰੋ ਬੈਸ ਪਰ ਮਾਨੇ।
ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਰਿਖੇ ਜੀ, ਕਾਕ ਪਸੁੰਡ ਜੀ, ਮੈਨੂੰ ਆਪਣੀ ਉਮਰ ਤਾਂ ਦੱਸੋ ਕਿੰਨੀ ਹੈ। ਮਹਾਰਾਜ ਕਹਿੰਦੇ ਤੁਹਾਡੀ ਉਮਰ ਬਹੁਤ ਲੰਬੀ ਹੈ।
ਤੁਮ ਦੇਖਤ ਜੁਗ ਕਿਤਕ ਬਿਹਾਨੇ,
ਤੁਹਾਡੇ ਦੇਖਦਿਆਂ ਕਿੰਨੇ ਇੱਕ ਯੁੱਗ ਬਤੀਤ ਹੋ ਗਏ ਜੀ।
ਕਾਕ ਪਸੁੰਡ ਬਚਨ ਤਬ ਕਹੇ,
ਕਾਕ ਪਸੁੰਡ ਬਚਨ ਕਹਿਣ ਲੱਗਿਆ ਉਸ ਵਕਤ।
ਪਰਮਾਨ ਬੈਸ ਮਮ ਅਹ,
ਕਹਿੰਦੇ ਨਹੀਂ ਗਿਣਤੀ ਮਿਣਤੀ ਨਹੀਂ ਹੈ, ਕੋਈ ਪ੍ਰਮਾਣ ਤੋਂ ਰਹਿਤ ਹੀ ਹੈ ਮੇਰੀ ਉਮਰ, ਮੈਂ ਦੱਸ ਨੀ ਸਕਦਾ ਕਿੰਨੀ ਕੁ ਲੰਬੀ ਹੈ।
ਦੋਹਰਾ ਜੁਗ ਸਹੰਸ ਰਹ, ਬੀਤਾ ਜਬ ਹੈ ਏਕ ਦਿਵਸ ਵਿਦਹ।
ਬ੍ਰਹਮਾ ਦਾ ਜਦੋਂ ਇੱਕ ਦਿਨ ਬਤੀਤ ਹੁੰਦਾ ਹੈ ਨਾ, ਉਸ ਵਕਤ ਇਸ ਢੰਗ ਦੇ ਨਾਲ ਜੁਗ ਸਹੰਸਰ ਬੀਤਾ ਜਬੈ ਏਕ ਦਿਵਸ ਤਬ ਹੋਏ, ਤੋ ਜਦੋਂ ਸਹੰਸਰ ਹੁੰਦਾ ਹਜ਼ਾਰ ਯੁੱਗ ਬਤੀਤ ਹੁੰਦਾ, ਤਾਂ ਉਦੋਂ ਇੱਕ ਦਿਨ ਹੀ ਬਤੀਤ ਹੁੰਦਾ ਬ੍ਰਹਮਾ ਦਾ।
ਤੇ ਕੇ ਸਾਪਨ ਰਹਿਣ ਹਵੈ ਮਾਸਾ ਇਹ ਵਿਦ ਜੋ,
ਉਹਦੇ ਬਰਾਬਰ ਹੀ ਇੱਕ ਫਿਰ ਇਸ ਤਰ੍ਹਾਂ ਨਾ ਰਾਤ ਹੁੰਦੀ ਹੈ ਜਿਵੇਂ ਦਿਨ ਦੱਸਿਆ ਹੈ।
ਕਿਉਂ ਪਈ ਇਸ ਪ੍ਰਕਾਰ ਕੇ ਸਹਿਸ ਵਰਖ ਜਾਵ,
ਇਸ ਤਰੀਕੇ ਦੇ ਜਦੋਂ ਸੌ ਸਾਲ ਬਤੀਤ ਹੁੰਦਾ ਹੈ।
ਬੀਤੇ ਵੈਸ ਵਧਾਤੇ ਕੀ ਤਵ,
ਉਸ ਵਕਤ ਬ੍ਰਹਮਾ ਜੀ ਦੀ ਫਿਰ ਉਮਰ ਬਤੀਤ ਹੁੰਦੀ ਹੈ।
ਮੁਝ ਦੇਖਤਾ ਕੇਤੇ ਵਿਦ ਮਰੇ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਇਸ ਤਰ੍ਹਾਂ ਹੁੰਦਾ ਕੈਲਕੂਲੇਸ਼ਨ ਸਾਰੀ ਹੈ ਵੀ ਜਦੋਂ ਆਪਣਾ ਸੌ ਸਾਲ ਮਨੁੱਖ ਦਾ ਬਤੀਤ ਹੁੰਦਾ ਹੈ, ਉਦੋਂ ਇੰਦਰ ਦੇਵਤੇ ਦਾ ਇੱਕ ਦਿਨ ਹੀ ਲੰਘਦਾ। ਆ ਚੰਦਰਮਾ ਤੇ ਜਾਓ ਨਾ, ਇੱਕ ਮਹੀਨੇ ਦੀ ਰਾਤ ਕਹਿੰਦੇ ਉੱਥੇ ਹੁੰਦੀ, ਇੱਕ ਮਹੀਨੇ ਦਾ ਦਿਨ ਹੁੰਦਾ, ਜਿਉਂ ਜਿਉਂ ਉੱਪਰ ਚਲੇ ਜਾਓ ਇਸੇ ਤਰ੍ਹਾਂ ਹੀ ਹੁੰਦਾ। ਇਸੇ ਪ੍ਰਕਾਰ ਕਹਿੰਦੇ ਨੇ ਵੀ ਜਦੋਂ ਸੌ ਸਾਲ ਫਿਰ ਆਪਣਾ ਬਤੀਤ ਹੁੰਦਾ, ਇੰਦਰ ਦੇਵਤੇ ਦੀ ਇੱਕ ਦਿਨ ਹੀ ਬਤੀਤ ਹੁੰਦਾ। ਇਸ ਤਰ੍ਹਾਂ ਕਰਕੇ ਇੰਦਰ ਦੇਵਤੇ ਦੀ ਸੌ ਸਾਲ ਉਮਰ ਗਿਣੀ ਹੈ, ਅਤੇ ਜਦੋਂ ਇੰਦਰ ਦੇਵਤਾ ਇੱਕ ਹੋ ਕੇ ਚੜ੍ਹਾਈ ਕਰ ਜਾਂਦਾ ਤਾਂ ਫਿਰ ਉਸ ਵਕਤ ਬ੍ਰਹਮਾ ਜੀ ਦਾ ਇੱਕ ਦਿਨ ਹੀ ਲੰਘਦਾ। ਇੱਕ ਇੰਦਰ ਫਿਰ ਚੜ੍ਹਾਈ ਕਰ ਜੇ, ਬ੍ਰਹਮਾ ਜੀ ਦੀ ਇੱਕ ਰਾਤ ਹੀ ਲੰਘਦੀ ਹੈ। ਉਹ ਇਸ ਢੰਗ ਦੀਆਂ ਉਹਦੀਆਂ ਰਾਤਾਂ ਦਿਨ ਨੇ। ਸੋ ਇਹਨਾਂ ਦੀ ਉਮਰ ਫਿਰ ਅੱਗੇ ਚੱਲ ਕਰਕੇ ਹਜ਼ਾਰ ਕੁ ਸਾਲ ਹੈ ਇਸ ਢੰਗ ਦੀ। ਜਦੋਂ ਇੱਕ ਬ੍ਰਹਮਾ ਜੀ ਦੀ ਹਜ਼ਾਰ ਸਾਲ ਉਮਰ ਬਤੀਤ ਹੋ ਜਾਂਦੀ, ਵਿਸ਼ਨੂੰ ਦਾ ਇੱਕੋ ਦਿਨ ਲੰਘਦਾ ਉਦੋਂ। ਫਿਰ ਜਦੋਂ ਬ੍ਰਹਮਾ ਚਲੇ ਜਾਂਦੇ ਫਿਰ ਉਹਦਾ ਇੱਕ ਰਾਤ ਲੰਘਦੀ। ਜਦੋਂ ਵਿਸ਼ਨੂੰ ਜੀ ਦੀ ਉਮਰ ਹਜ਼ਾਰ ਸਾਲ ਹੈ, ਫਿਰ ਅੱਗੇ ਜਾ ਕੇ ਉਹ ਜਦੋਂ ਬਤੀਤ ਹੋ ਜਾਂਦੀ ਤਾਂ ਸ਼ਿਵ ਜੀ ਦਾ ਇੱਕੋ ਹੀ ਦਿਨ ਲੰਘਦਾ। ਜਦੋਂ ਸ਼ਿਵ ਜੀ ਦੇ ਫਿਰ ਇਸ ਪ੍ਰਕਾਰ ਦਸ ਕੁ ਹਜ਼ਾਰ ਵਰ੍ਹਾ ਲੰਘ ਜਾਂਦਾ ਹੈ, ਇਹਦਾ ਤਾਂ ਕੋਈ ਹਿਸਾਬ ਨਹੀਂ ਨਾ। ਉਦੋਂ ਜਾ ਕਰਕੇ ਕਹਿੰਦੇ ਨੇ ਇਹੀਆਂ ਜਿਹੀਆਂ ਜਦੋਂ ਬਹੁਤ ਸਾਰੀਆਂ ਇੱਕ ਕਲਪ ਪੂਰੇ ਜਦੋਂ ਹੋ ਕਰਕੇ ਸਾਰੇ ਜਣੇ ਚੜ੍ਹਾਈਆਂ ਕਰ ਜਾਂਦੇ ਨੇ ਇੰਨੀ ਉਮਰ ਤੋਂ ਬਾਅਦ, ਉਦੋਂ ਫਿਰ ਮਹਾਂਪਰਲੋ ਆਉਂਦੀ ਹੈ। ਮਾਇਆ ਦਾ ਸਿਰਫ ਇੱਕ ਛਿਨ ਗੁਜ਼ਰਦਾ ਹੈ, ਉਦੋਂ ਇੱਕ ਛਿਨ ਮਾਇਆ ਦਾ, ਅਤੇ ਰੱਬ ਦਾ ਕੁਛ ਵੀ ਨਹੀਂ ਗੁਜ਼ਰਦਾ, ਕਿਉਂਕਿ ਰੱਬ ਸਮੇਂ ਤੋਂ ਬਾਹਰ ਹੈ। ਇਹ ਕਹਿੰਦੇ ਨੇ ਵੀ ਮੇਰੇ ਹੁੰਦਿਆਂ ਹੁੰਦਿਆਂ ਕਈ ਬ੍ਰਹਮੇ ਚੜ੍ਹਾਈਆਂ ਕਰ ਗਏ ਨੇ। ਕਾਕ ਭਸੁਣ ਜੀ ਕਹਿੰਦੇ ਮੇਰੀ ਇੰਨੀ ਲੰਬੀ ਉਮਰ ਹੈ ਕਿਉਂਕਿ ਇਹ ਹੈਗੇ ਅਮਰ ਪੁਰਸ਼, ਅਮਰ ਪੁਰਸ਼ ਹੋਣ ਕਰਕੇ ਕਦੇ ਵੀ ਫਿਰ ਮੌਤ ਨਹੀਂ ਆਉਂਦੀ, ਅਮਰ ਹੋ ਜਾਂਦਾ ਨਾਮ ਦੇ ਨਾਲ। ਇਹਨਾਂ 'ਚ ਖੂਬੀ ਹੈ ਕਿ ਜਿੱਥੇ ਮਰਜ਼ੀ ਕਥਾ ਕੀਰਤਨ ਹੋਵੇ ਇਹਨਾਂ ਨੇ ਸੁਣਨਾ ਹੀ ਸੁਣਨਾ, ਬਸ ਸੁਣਨ ਨਾਲ ਹੀ ਇੰਨਾ ਫਰਕ ਪੈ ਜਾਂਦਾ। ਤਾਂਹੀਓ ਸਤਿਗੁਰੂ ਕਹਿੰਦੇ ਨੇ ਸੁਣਤੇ ਪੁਨੀਤ ਕਹਿਤੇ ਪਵਿੱਤ, ਸੁਣਨ ਦੇ ਨਾਲ ਸੰਗਤ ਦੀ ਸ਼ਰਧਾ ਵੱਧਦੀ ਹੈ, ਸਮਾਧੀ ਲੱਗਦੀ ਹੈ, ਇਸ ਤਰ੍ਹਾਂ ਕਰਨ ਨਾਲ ਸਾਡੀ ਅਵਸਥਾ ਬਣਦੀ ਹੈ।
ਕਈ ਵਾਰ ਜੱਗ ਪਰਲੈ ਕਰੇ,
ਕਈ ਵਾਰੀ ਜੱਗ ਵਿੱਚ ਪਰਲੋਂ ਆਈ ਮੇਰੇ ਹੁੰਦਿਆਂ ਜੀ,
ਪੁੰਨ ਬਿਧ ਜਨਮ ਜਗਤ ਉਪਜਾਵੇ,
ਫਿਰ ਵਧਾਤਾ ਆਉਂਦਾ, ਫਿਰ ਉਹ ਜਨਮ ਲੈਂਦਾ, ਫਿਰ ਉਹ ਦੁਨੀਆਂ ਬਣਾਉਂਦਾ।
ਜੜ ਜੰਗਮ ਸੁਰ ਅਸੁਰ ਬਣਾਵੇ,
ਉਹ ਜੜ ਚੀਜ਼ਾਂ ਬਣਾਉਂਦਾ, ਤੁਰਨ ਫਿਰਨ ਵਾਲੀਆਂ ਪੱਥਰ ਆਦਿਕ ਬਣਾਉਂਦਾ। ਤੋ ਕੱਲ ਵੀ ਐਸਾ ਵਿਚਾਰ ਕੀਤਾ ਸੀ ਕਿ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਿਨ ਚਿੱਤ, ਓਅੰਕਾਰ ਸੈਲ ਹੁੰਦਾ ਪੱਥਰ, ਯੁੱਗ ਹੁੰਦਾ ਯੁੱਗ, ਓਅੰਕਾਰ ਸੈਲ ਯੁੱਗ ਭਏ, ਓਅੰਕਾਰ ਵੇਦ ਨਿਰਮਏ, ਓਅੰਕਾਰ ਸ਼ਬਦ ਉਧਰੇ, ਓਅੰਕਾਰ ਗੁਰਮੁਖ ਤਰੇ, ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤਰੇ ਭਵਨ ਸਾਰ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਫਿਰ ਉਦੋਂ ਜੀ ਦੇਵਤੇ ਬਣਾਉਂਦਾ, ਬ੍ਰਹਮਾ ਦੈਂਤ ਬਣਾਉਂਦਾ ਹੈ,
ਨਾਨਾ ਵਿਦਕੇ ਰਚਨ ਰਚਾਏ,
ਨਾਨਾ ਪ੍ਰਕਾਰ ਦੀ ਰਚਨਾ ਫਿਰ ਬ੍ਰਹਮਾ ਜੀ ਰਚਦੇ ਨੇ ਉਦੋਂ।
ਐਸੇ ਵਿਦਵਿਨ ਸਾਹਿਬ ਪਜਾਏ,
ਇਹੋ ਜਿਹੇ ਵਿਧਾਤੇ ਕਈ ਵਾਰੀ ਆਏ ਗਏ ਹਨ,
ਹਮਰੇ ਦੇਖਤ ਕੀਤੇ ਗਏ,
ਮੇਰੇ ਦੇਖਦਿਆਂ ਕਿੰਨੀ ਜਾਣੇ ਆਏ ਗਏ ਨੇ,
ਬਾਹਰ ਬਾਹਰ ਜਗ ਉਪਜਤ ਪਾਏ,
ਫੇਰ ਫੇਰ ਮੁੜ ਮੁੜ ਕੇ ਜਗ ਦੇ ਵਿੱਚ ਪੈਦਾ ਹੁੰਦੇ ਨੇ।
ਬੈਠ ਮੈਂ ਹਰ ਗੁਣ ਗਾਵਾਂ,
ਮੈਂ ਤਾਂ ਇੱਥੇ ਬੈਠ ਕੇ ਹਰੀ ਦੇ ਗੁਣ ਗਾਉਂਦਾ ਰਹਿੰਦਾ,
ਧਿਆਨ ਧਰਾ ਔਰ ਬਹ ਸੁਖ ਪਾਵਾਂ,
ਧਿਆਨ ਧਰਦਾ ਹਰੀ ਦਾ ਪਰਮੇਸ਼ਰ ਦਾ ਤੇ ਸੁਖ ਪਾਉਂਦਾ ਹਾਂ, ਕਿਉਂਕਿ ਮਹਾਰਾਜ ਨੇ ਕਿਹਾ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ।
ਦੋਹਰਾ ਮਰਦਾਨਾ ਵਿਸਮਿਆ ਸੁਣਤਾ ਧੂਸਨ ਭਾਤਿਹ ਕਾਲ,
ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ, ਸੁਣ ਕੇ ਚੁੱਪ ਹੋ ਗਏ ਉਸ ਵਕਤ।
ਬੂਜਨ ਹਿਤ ਮੈਂ ਬੋਲਿਓ ਸੁਣ ਸ੍ਰੀ ਅੰਗਦ ਦਿਆਲ,
ਪੁੱਛਣ ਵਾਸਤੇ ਗੁਰੂ ਅੰਗਦ ਦੇਵ ਜੀ, ਫੇਰ ਮੈਂ ਪੁੱਛਿਆ ਕਿਉਂ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਨੇ।
ਚੌਪਈ ਹਰ ਭਗਤ ਨੇ ਵਿਖੇ ਮਹਾਨੇ,
ਹਰੀ ਭਗਤਾਂ ਦੇ ਵਿੱਚ ਬਹੁਤ ਮਹਾਨ,
ਮੋਰ ਨਾਸ ਪਾਤਮ ਗਿਆਨੇ,
ਸੋ ਇਹ ਜਿਹੜਾ ਸੀਗਾ ਮੇਰਾ ਜਿਹੜਾ ਸੀ ਆਤਮ ਗਿਆਨ, ਮੇਰਾ ਤਾਂ ਨਾਸ ਹੋ ਗਿਆ ਪਰ ਮੈਂ ਮੇਰੀ ਦਾ ਤੇ ਆਤਮ ਗਿਆਨ ਹੋ ਗਿਆ।
ਸਭ ਵਿਦ ਸਭ ਮਹਿ ਦੀਰਘ ਤੁਮ ਹੋ,
ਸਾਰਿਆਂ ਵਿੱਚ ਸਾਰਿਆਂ ਨਾਲੋਂ ਤੁਸੀਂ ਵੱਡੇ ਮਹਾਨ ਹੋ।
ਕੈਸੇ ਪ੍ਰਾਪਤ ਕਾਕ ਜਨਮ ਹੋ,
ਇਹ ਕਾਕ ਭਸੁਣ ਦਾ ਜਿਹੜਾ ਜਨਮ ਸੀ ਇਹ ਹੁਣ ਤੁਸੀਂ ਦੱਸੋ, ਨਾਲੇ ਤੁਸੀਂ ਇੰਨੀ ਲੰਬੀ ਉਮਰ ਦੇ ਹੋ, ਫਿਰ ਇਹ ਜਨਮ ਕਿਵੇਂ ਮਿਲਿਆ, ਕਿਉਂ ਮਿਲਿਆ, ਇਹ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਕੱਲ੍ਹ ਨੂੰ ਪ੍ਰਾਪਤ ਹੋਵੇਗਾ ਸਤਿਗੁਰੂ ਬਖਸ਼ਿਸ਼ ਕਰਨਗੇ। ਸੋ ਸਤਿਗੁਰੂ ਮਹਾਰਾਜ ਨੇ ਦੱਸਿਆ ਕਿ ਇਹ ਲੰਬੀਆਂ ਉਮਰਾਂ ਜਿਹੜੀਆਂ ਨਾਮ ਨਾਲ ਹੀ ਹੋ ਜਾਂਦੀਆਂ ਨੇ, ਨਾਮ ਜਪਣਾ ਬਹੁਤ ਵੱਡੀ ਚੀਜ਼ ਹੈ, ਨਾਮ ਦੀ ਸੋਝੀ ਕਿਸੇ ਕਿਸੇ ਨੂੰ ਪੈਂਦੀ ਹੈ ਕਿ ਨਾਮ ਕੀ ਹੈ, ਜਿਹਨੂੰ ਪੈ ਜਾਂਦੀ ਨਾਮ ਦੀ ਸੋਭਾ, ਫਿਰ ਮਹਾਰਾਜ ਕਹਿੰਦੇ ਸੋਝੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ, ਨਾਮ ਦੀ ਸੋਝੀ ਜਿਹਨਾਂ ਨੂੰ ਪੈ ਗਈ ਬਸ ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਿਆ, ਦਰਜ ਹੋ ਗਿਆ। ਔਰ ਜੇ ਆਪਾਂ ਨੂੰ ਵੀ ਨਾਮ ਦੀ ਸੋਝੀ ਪੈ ਜਾਵੇ, ਆਪਾਂ ਨੂੰ ਵੀ ਸੋਝੀ ਪੈ ਸਕਦੀ ਆ, ਜੇ ਆਪਾਂ ਭਗਤੀ ਕਰੀਏ ਬੈਠ ਕੇ ਕਾਫੀ ਕਾਫੀ ਸਮਾਂ ਅਭਿਆਸ ਕਰੀ ਜਾਈਏ ਤਾਂ ਮਹਾਰਾਜ ਦੀ ਕਿਰਪਾ ਨਾਲ ਆਪਾਂ ਨੂੰ ਵੀ ਸੋਝੀ ਪੈ ਜਾਵੇਗੀ। ਫਿਰ ਕਈ ਬੰਦਿਆਂ ਤੇ ਬਾਅਦ 'ਚ ਮੈਨੂੰ ਵੀ ਹਾਸਾ ਆਉਂਦਾ, ਕਈ ਵਾਰ ਬਾਅਦ 'ਚ ਕਹਿਣਗੇ, ਪਹਿਲਾਂ ਤਾਂ ਕਹਿਣਗੇ ਗੱਲਾਂ ਪੁੱਠੀਆਂ ਸਿੱਧੀਆਂ, ਬਾਅਦ 'ਚ ਦਿਖਣ ਲੱਗ ਜਾਂਦਾ ਸਾਰਾ ਕੁਛ, ਕਹਿੰਦੇ ਲੈ ਵੀ ਇਹ ਤਾਂ ਸਾਰਾ ਕੁਛ ਸੱਚ ਆ, ਅਸੀਂ ਤਾਂ ਆਖਿਆ ਵੀ ਝੂਠ ਹੀ ਬੋਲੀ ਜਾਂਦਾ, ਪਤਾ ਨਹੀਂ। ਕਮਾਈ ਕਰੋ, ਮਿਹਨਤ ਕਰੋ, ਸਭ ਕੁਝ ਆਪਣੀ ਅੱਖਾਂ ਨਾਲ ਦੇਖ ਲਓ, ਸਤਿਗੁਰੂ ਸਾਰਿਆਂ 'ਤੇ ਬਖਸ਼ਿਸ਼ ਕਰਨਗੇ।
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।
ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ
ਵਾਹਿਗੁਰੂ।